ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਮੇਰਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਸਦਾ ਖੁਸ਼ ਰਹੋ, ਸਲਾਮਤ ਰਹੋ ਤੇ ਖੁਦਾ ਤਾਲਾ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਮੈਂ ਚਾਹਾਂਗੀ ਕਿ ਸਭ ਤੋਂ ਪਹਿਲੇ ਤੁਸੀਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਗੀਤ ਨਾਲ ਹੋਏਗਾ ਤੇ ਗੀਤ ਦੇ ਬਾਅਦ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ ਤੇ ਸਿਹਤ ਦੇ ਹਵਾਲੇ ਤੋਂ ਤੁਹਾਨੂੰ ਮੁਫੀਦ ਮਸ਼ਵਰੇ ਦਿੱਤੇ ਜਾਣਗੇ ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਨਾ ਸਿਰਫ ਆਪਣੀ ਬਲਕਿ ਆਪਣੇ ਖਾਨਦਾਨ ਦੀ ਸਿਹਤ ਦਾ ਵੀ ਖਿਆਲ ਰੱਖ ਸਕਦੇ ਹੋ। ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕਲਾਮ 'ਚੋਂ ਪੈਗਾਮ ਪੇਸ਼ ਕਰਨਗੇ। ਉਮੀਦ ਕਰਨੇ ਆ ਕਿ ਅੱਜ ਦੇ ਪੈਗਾਮ ਦੇ ਜ਼ਰੀਏ ਯਕੀਨਨ ਤੁਸੀਂ ਖੁਦਾਵੰਦ ਕੋਲੋਂ ਬਰਕਤ ਪਾਓਗੇ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ। ساتھیو، خداوند دی تعریف دے لئی ہنے تواڈی خدمت چ جڑا خوبصورت گیت پیش کیتا گیا، یقیناً گیت تانوں پسند آیا ہوئے گا۔ ہن ویلا اے کہ صحت دا پروگرام تندرستی ہزار نعمت تواڈی خدمت چ پیش کیتا جائے۔ ساتھیو، اج صحت دے پروگرام چ میں تانوں اے دساں گی کہ والدین نوں بچپن تو ہی اپنے بچیاں نوں رات نوں جلدی سون دی تے صبح جلدی اٹھن دی عادت پانی چاہی دی اے، کیونکہ اے انہاں دی صحت دے لئی بہت ہی ضروری اے۔ ساتھیو، اسی ویکھنے آ کہ بچیاں نوں وقت تے سلانا والدین دے لئی ایک مسئلہ بنیا ہویا اے۔ اکثر گھراں چ ویکھیا گیا اے کہ جدوں بچہ 8-10 سال دا ہو جاندا اے تے او کوشش کردا اے کہ اپنے ماں باپ دے سو جان دے بعد وی جاگدا رہے تے ٹی وی ویکھدا رہے یا پھر کمپیوٹر گیمز کھیلدا رہے۔ ساتھیو، دراصل ایندے چ وی بچیاں دا ایک نفسیاتی پہلو اے۔ بچے والدین دے سون دے بعد جاگ کے کچھ کرن نوں ایڈونچر سمجھدے نے تے فخر محسوس کردے نے کہ انہوں نے اپنی مرضی نال کچھ کیتا اے۔ جلدی سون دی عادت ایک اچھی عادت تے تربیت دا حصہ ہوندی اے۔ اے عادت بچیاں نوں بچپن دے زمانے چ ہی پا دتی جائے تے ہمیشہ قائم رہندی اے۔ ساتھیو، اکثر ساڈے بزرگ وی سانوں نصیحت کردے سن کہ جلدی سو جاؤ تے صبح جلدی اٹھو، کیونکہ اے صحت دے لئی اچھا اے۔ اس لئی سانوں وی اپنے بچیاں چ اے عادت منتقل کرن دی ضرورت اے۔ بچیاں دے معروف نفسیاتی ڈاکٹر کہندے نے کہ اگر تواڈا بچہ رو رہا اے تے اونوں رون دتا جائے تے کوشش کیتی جائے کہ اونوں اوندی مخصوص جگہ تے ہی سلایا جائے، کیونکہ او اس ماحول تے اس مقام تو اچھی طرح واقف ہوندا اے۔ ڈاکٹر فرماندے نے کہ بچے عام طور تے بہت زیادہ ماحول چ ٹل جان دے عادی ہوندے نے، تھوڑی دیر دے لئی انہاں نوں بے چینی تے ہوندی اے، لیکن تسی انہاں دی بے چینی تو پریشان نہ ہوو تے انہاں نوں سلان دی کوشش کردے رہو۔ تسی ویکھو گے کہ کچھ دیر دی کوشش دے بعد بچے نوں خود بخود نیند آ جائے گی۔ اے سب تواڈے سمجھان تے منحصر اے کہ تسی بچے نوں کی سکھایا اے۔ اگر تربیت دتی اے کہ او اپنے بستر تے سوئے تے او ہمیشہ بستر تے ہی سوئے گا۔ ساتھیو، اکثر ماواں رات نوں اپنے بچے نوں اے کہندیاں نے کہ بیٹا خدا دے لئی سو جاؤ، اینی رات ہو گئی ہے، تسی کی کردے پھر رہے ہو۔ ماواں اکثر اپنے بچیاں نوں اے کہندیاں نے کہ بیٹا، نہ تے تو دن نوں سونا اے تے رات نوں وی نہیں سوندا، اس طرح تیری صحت خراب ہو جائے گی۔ اس قسم دے جملے اکثر سانوں سنن نوں ملدے نے۔ ساتھیو، ہو سکدا اے کہ تسی خود وی اپنے بچیاں دی اس حرکت توں پریشان ہوندے ہوو، کیونکہ تواڈے سو جان دے بعد وی اگر بچے جاگتے رہن تے ایندے توں والدین نوں پریشانی ہوندی اے تے انہاں دی اپنی نیند وی خراب ہوندی اے۔ سو اس لئی ضروری اے کہ والدین بچپن تو ہی اپنے بچیاں نوں اے دسن کہ جلدی سونا تے صبح جلدی اٹھنا انہاں دی صحت دے لئی تے انہاں دی زندگی دے لئی بہت ہی مفید اے۔ بہت سارے ایسے گھر وی ہوندے نے جنہاں چ بچے والدین دے نال ہی سو جاندے نے، پر کچھ بچے بہت ہی بے چین فطرت دے ہوندے نے، سوندے ویلے پورے بستر تے چکر لگاندے رہندے نے، الٹے سیدھے ہاتھ پاؤں ہلاندے نے، جن دی وجہ نال والدین دی نیند وی خراب ہوندی اے۔ ساتھیو، ایسی صورت چ والدین نوں چاہیدا اے کہ بچے نوں کچھ دنوں دے بعد الگ بستر تے منتقل کر دیتا جائے، تاکہ نہ او خود بے آرام ہوئے تے نہ ہی تسی بے آرام ہوو۔ بچے نوں اپنے بستر تو الگ کرن دی عمر عام طور تے 2-3 سال ہوندی اے۔ اگر تواڈا بچہ اپنے بستر تے بے آرام محسوس کرے تے تواڈے بستر تے آنا چاہے تے ایندا مطلب ایوے کہ ہجے او علیحدہ سون دے لئی تیار نہیں۔ ایندے علاوہ ایک گل ہور وی اے کہ کسے بچے دے سون، نہ سون، دیر تک جاگن وغیرہ دا معاملہ ہر گھر چ مختلف انداز تے نوعیت دا ہو سکدا اے۔ اس لئی اس معاملے نوں اپنے طور تے حل کرن دی کوشش کرو، کیونکہ کوئی ایک طریقہ ہر ایک دے لئی مفید ثابت نہیں ہو سکدا۔ ساتھیو، یاد رکھو کہ ہر بچے دی نیند دے اوقات ان دی جسمانی تے ذہنی صلاحیت تے اعتبار نال مختلف ہو سکدے نے۔ بعض بچے صرف 5 یا 6 گھنٹیاں دی نیند لین دے باوجود اپنے آپ نوں تازہ دم محسوس کردے نے، جبکہ کچھ بچے اس طرح دے ہوندے نے جنہاں نوں 8-10 گھنٹے دی نیند چاہیدی ہوندی اے۔ اے کوئی ایسی تشویش دی گل نہیں تے والدین نوں ایندے بارے پریشان ہون دی وی ضرورت نہیں، لیکن جدو تواڈا بچہ سستی، اداسی، تھکن، بے خوابی وغیرہ دا اظہار کرے یا ان دا وزن ان دی عمر نالوں کٹ ہوئے تے پھر ایسی صورت تے اپنے بچے تے فوراً توجہ دیو۔ لیکن اگر تواڈا بچہ معمول دے مطابق چاقو چوبندے تازہ دمے تے پھر پریشانی دی کوئی گل نہیں۔ ساتھیو، اسی ویکھنے کہ بہت سارے بچیاں نوں رات نوں برے خواب آندے نے۔ بھیانک تے خوف زدہ کر دین والے خواب اکثر بچے دی نیند نوں خراب کر دیندے نے۔ بعض بچے تے اینے خوف زدہ ہو جاندے نے کہ وہ نیند چ چیخ پیندے نے۔ ماہر نفسیات دا کہنا ہے کہ بچیاں نوں مختلف قسم دے خواب آ سکدے نے، ਲੇਕਿਨ ਜਦੋਂ ਇਹ ਖੁਆਬ ਉਹਨਾਂ ਨੂੰ ਡਿਸਟਰਬ ਕਰਨ ਲੱਗਣ ਤੇ ਫਿਰ ਇਹ ਖੁਆਬ ਭਿਆਨਕ ਬਣ ਜਾਂਦੇ ਨੇ ਤੇ ਲਾਸ਼ੌਰ ਉਹਨਾਂ ਦਾ ਗਹਿਰਾ ਅਸਰ ਕਬੂਲ ਕਰ ਲੈਂਦਾ ਹੈ। ਸਾਥੀਓ, ਇਹਦੀ ਵਜ੍ਹਾ ਇਹ ਵੀ ਹੋ ਸਕਦੀ ਹੈ ਕਿ ਬੱਚੇ ਜਦੋਂ ਰਾਤ ਨੂੰ ਦੇਰ ਤੱਕ ਟੀਵੀ ਵੇਖਦੇ ਨੇ ਤੇ ਫਿਰ ਟੀਵੀ ਵੇਖਦਿਆਂ ਨਾਲ ਹੀ ਸੋ ਜਾਂਦੇ ਨੇ ਤੇ ਜਿਹੜੇ ਪ੍ਰੋਗਰਾਮ ਉਹਨਾਂ ਨੇ ਟੀਵੀ 'ਚ ਵੇਖੇ ਹੁੰਦੇ ਨੇ ਉਹਦੇ ਬਾਰੇ ਉਹ ਖੁਆਬ ਵੇਖਦੇ ਨੇ। ਤੇ ਅਗਰ ਉਹਨਾਂ ਨੇ ਕੋਈ ਐਸੇ ਪ੍ਰੋਗਰਾਮ ਵੇਖੇ ਹੋਣ ਜਿਨ੍ਹਾਂ ਦੀ ਵਜ੍ਹਾ ਤੋਂ ਉਹ ਖੌਫਜ਼ਦਾ ਹੋਣ ਤੇ ਫਿਰ ਯਕੀਨਨ ਉਹ ਨੀਂਦ 'ਚ ਵੀ ਘਬਰਾ ਜਾਂਦੇ ਨੇ ਤੇ ਚੀਖ ਕੇ ਉੱਠ ਜਾਂਦੇ ਨੇ। ਸੋ ਇਸ ਲਈ ਵਾਲਿਦੈਨ ਨੂੰ ਚਾਹੀਦਾ ਹੈ ਕਿ ਜਦੋਂ ਬੱਚਾ ਟੀਵੀ ਵੇਖਣ ਤੋਂ ਫਾਰਿਗ ਹੋ ਜਾਏ ਤੇ ਥੋੜ੍ਹੀ ਦੇਰ ਦੇ ਲਈ ਬੱਚੇ ਦੇ ਨਾਲ ਇੱਧਰ ਉੱਧਰ ਦੀਆਂ ਗੱਲਾਂ ਕਰੋ ਤਾਂ ਕਿ ਟੀਵੀ ਦਾ ਅਸਰ ਉਹਦੇ ਜ਼ਿਹਨ ਤੋਂ ਦੂਰ ਹੋ ਜਾਏ। ਤੇ ਸਾਥੀਓ, ਅਗਰ ਖੁਆਬ ਦੇ ਦੌਰਾਨ ਤੁਹਾਡਾ ਬੱਚਾ ਡਰ ਕੇ ਉੱਠ ਜਾਂਦਾ ਹੈ ਤੇ ਉਹਨੂੰ ਨਰਮੀ ਦੇ ਨਾਲ ਥਪਕ ਥਪਕ ਕੇ ਪਿਆਰ ਨਾਲ ਸੁਲਾਉਣ ਦੀ ਕੋਸ਼ਿਸ਼ ਕਰੋ ਤੇ ਉਹਨੂੰ ਹੌਸਲਾ ਦਿਲਾਓ ਕਿ ਐਸਾ ਕੁਝ ਨਹੀਂ। ਸਾਥੀਓ, ਅਸੀਂ ਵੇਖਦੇ ਹਾਂ ਕਿ ਕਈ ਬੱਚਿਆਂ 'ਚ ਇਹ ਵੀ ਇੱਕ ਪਰੇਸ਼ਾਨ ਕਰਨ ਵਾਲਾ ਅੰਸਰ ਹੈ ਕਿ ਬੇਖੁਆਬੀ ਇੱਕ ਐਸੀ ਸੂਰਤ ਹਾਲ ਹੈ ਜਿਹਦੇ 'ਚ ਬੱਚਾ ਗਹਿਰੀ ਨੀਂਦ ਨਹੀਂ ਸੋ ਪਾਉਂਦਾ, ਯਾਨੀ ਉਹ ਸੌਣ ਦੇ ਬਾਵਜੂਦ ਨਹੀਂ ਸੌਂਦਾ। ਇਹ ਮਰਜ਼ ਵੱਡਿਆਂ 'ਚ ਜ਼ਿਆਦਾ ਪਾਇਆ ਜਾਂਦਾ ਹੈ। ਸੌਣ ਦੀ ਮੁੱਦਤ ਤੇ ਸ਼ਿੱਦਤ ਦੋਨੋਂ ਹੀ ਇਹਦੇ ਤੋਂ ਮੁਤਾਸਿਰ ਹੁੰਦੀਆਂ ਨੇ। ਇਹਦਾ ਮਤਲਬ ਐਵੇਂ ਕਿ ਅਗਰ ਬੱਚਾ 6 ਘੰਟੇ ਸੁੱਤਾ ਹੈ ਤੇ ਹਕੀਕਤਨ ਉਹ ਸਿਰਫ 4 ਘੰਟੇ ਹੀ ਸੁੱਤਾ ਹੈ। ਇਸ ਤਰ੍ਹਾਂ ਸੌਣ ਦੀ ਮੁੱਦਤ ਮੁਤਾਸਿਰ ਹੁੰਦੀ ਹੈ। ਸੋ ਸਾਥੀਓ, ਅਗਰ ਤੁਹਾਡਾ ਬੱਚਾ ਵੀ ਬੇਖੁਆਬੀ ਦਾ ਸ਼ਿਕਾਰ ਹੈ ਜਾਂ ਉਹ ਨੀਂਦ 'ਚ ਬਾਰ ਬਾਰ ਉੱਠ ਜਾਂਦਾ ਹੈ, ਥੋੜ੍ਹੀ ਦੇਰ ਦੇ ਲਈ ਸੌਂਦਾ ਹੈ ਤੇ ਫਿਰ ਉੱਠ ਜਾਂਦਾ ਹੈ, ਤੇ ਇਹਦੇ ਲਈ ਤੁਹਾਨੂੰ ਆਪਣੇ ਬੱਚੇ ਨੂੰ ਡਾਕਟਰ ਨੂੰ ਦਿਖਾਉਣ ਦੀ ਜ਼ਰੂਰਤ ਹੈ। ਕਿਉਂਕਿ ਸਾਥੀਓ, ਬੇਖੁਆਬੀ ਨਾ ਤਾਂ ਵੱਡਿਆਂ ਦੇ ਲਈ ਹੀ ਅੱਛੀ ਹੈ ਅਤੇ ਨਾ ਹੀ ਬੱਚਿਆਂ ਦੇ ਲਈ, ਕਿਉਂਕਿ ਇਹਦੇ ਜ਼ਰੀਏ ਇਨਸਾਨ ਦੀ ਸਿਹਤ ਮੁਤਾਸਿਰ ਹੁੰਦੀ ਹੈ। ਸੋ ਇਸ ਲਈ ਅਗਰ ਤੁਹਾਡਾ ਬੱਚਾ ਬੇਖੁਆਬੀ ਦਾ ਸ਼ਿਕਾਰ ਹੈ ਤਾਂ ਫਿਰ ਡਾਕਟਰ ਨਾਲ ਜ਼ਰੂਰ ਰਜੂ ਕਰੋ। ਬਹਰਹਾਲ, ਇਹ ਸਨ ਨੀਂਦ ਅਤੇ ਨੀਂਦ ਦੇ ਮੁਤਲਿਕ ਉਹ ਸਾਰੀਆਂ ਗੱਲਾਂ ਜਿਹੜੀਆਂ ਬੱਚੇ ਨੂੰ ਦਰਪੇਸ਼ ਹੋ ਸਕਦੀਆਂ ਨੇ। ਅਗਰ ਇਹਨਾਂ ਦੇ ਬਾਵਜੂਦ ਵੀ ਤੁਹਾਡਾ ਬੱਚਾ ਬੇਚੈਨ ਰਹਿੰਦਾ ਹੈ ਅਤੇ ਰਾਤ ਨੂੰ ਦੇਰ ਨਾਲ ਸੌਂਦਾ ਹੈ ਜਾਂ ਸੌਂਦਾ ਹੀ ਨਹੀਂ, ਤਾਂ ਫਿਰ ਸਾਥੀਓ, ਡਾਕਟਰ ਨਾਲ ਰਜੂ ਕਰੋ ਅਤੇ ਮਾਲੂਮ ਕਰੋ ਕਿ ਕੀ ਵਜ੍ਹਾ ਹੈ ਅਤੇ ਉਹਦਾ ਹੱਲ ਤਲਾਸ਼ ਕਰਨ ਦੀ ਕੋਸ਼ਿਸ਼ ਕਰੋ। ਸੋ ਸਾਥੀਓ, ਮੈਂ ਉਮੀਦ ਕਰਨੀ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਆਓ ਹੁਣ ਖੁਦਾਵੰਦ ਦੀ ਤਾਰੀਫ 'ਚ ਇਹ ਖੂਬਸੂਰਤ ਗੀਤ ਸੁਣਨੇ ਹਾਂ।
ਕੌਣ ਹੈ ਕੌਣ?
रोजाना एडवेंटिस्ट वर्ल्ड रेडियो 24 घंटे का प्रोग्राम जनूबी एशिया के लिए पंजाबी, उर्दू, अंग्रेजी, सिंधी ते दूजियां बहुत सारिया जुबानों विच नशर करता है। सेहत, मतवाजन खुराक, तालीम, खानदानी जिंदगी ते बाइबल मुकद्दस नूं समझन दे लई एडवेंटिस्ट वर्ल्ड रेडियो जरूर सुनो। सामाई बाइबल मुकद्दस की तालीमात को मजीद सीखने के लिए या अगर आपका कोई सवाल हो तो आप हमसे व्हाट्सएप के जरिए इस नंबर पर राब्ता कर सकते हैं। हमारा व्हाट्सएप नंबर है 00923101767962। नंबर एक बार फिर नोट कर लें 00923101767962। एडवेंटिस्ट वर्ल्ड रेडियो वालों प्रोग्राम उम्मीद दी किरण नशर किया जा रहा है। हुन वेला है कि असी खुदा दे पाक कलाम चों पैगाम सुनीए ते अज तुहाडे लई पैगाम खुदा दे खादम अजमत इमैनुअल पेश करनगे। ते आओ अपने दिलां नूं तैयार करिए ते खुदा दे कलाम नूं सुनीए।
खुदावंदी यीसू मसीह दे नाम विच सारे साथियों नूं सलाम। साथियो, मैं मसीह यीसू विच तुहाडा खादिम अजमत इमैनुअल पाक कलाम दे नाल तुहाडी खिदमत विच हाजिर हाँ। ਤੇ ਸਾਥੀਓ, ਮੈਂ ਉਮੀਦ ਕਰਨਾ ਵਾਂ ਕਿ ਤੁਸੀਂ ਹੁਣ ਖੁਦਾਵੰਦ ਦੇ ਕਲਾਮ ਨੂੰ ਸੁਣਨ ਦੇ ਲਈ ਤਿਆਰ ਹੋ। ਆਓ ਅੱਜ ਅਸੀਂ ਇੱਕ ਵਾਰ ਫਿਰ ਖੁਦਾਵੰਦ ਦੇ ਕਲਾਮ ਦਾ ਮੁਤਾਲਾ ਕਰੀਏ। ਸਾਥੀਓ, ਜਿਵੇਂ ਕਿ ਕੱਲ ਮੈਂ ਤੁਹਾਨੂੰ ਮੱਤੀ ਰਸੂਲ ਦੀ ਮਾਰਫਤ ਲਿਖੀ ਗਈ ਅੰਜੀਲ ਦੇ ਬਾਰੇ ਦੱਸਿਆ ਸੀ, ਅੱਜ ਮੈਂ ਤੁਹਾਨੂੰ ਮਰਕਸ ਰਸੂਲ ਦੀ ਅੰਜੀਲ ਦੇ ਬਾਰੇ ਦੱਸਾਂਗਾ ਕਿ ਇਹਦੇ ਵਿੱਚ ਅਸੀਂ ਕੀ ਪੈਗਾਮ ਪਾਉਂਦੇ ਹਾਂ, ਮਰਕਸ ਦੀ ਅੰਜੀਲ ਵਿੱਚ ਸਾਨੂੰ ਕੀ ਤਾਲੀਮ ਮਿਲਦੀ ਹੈ, ਮਰਕਸ ਦੀ ਅੰਜੀਲ ਦਾ ਮਰਕਜ਼ੀ ਅਤੇ ਬੁਨਿਆਦੀ ਪੈਗਾਮ ਕੀ ਹੈ। ਅਵਸੀ ਇਹਨਾਂ ਸਾਰੀਆਂ ਗੱਲਾਂ ਨੂੰ ਜਾਣਨ ਦੇ ਲਈ ਮਰਕਸ ਦੀ ਅੰਜੀਲ ਦਾ ਮੁਤਾਲਾ ਕਰੀਏ। ਸਾਥੀਓ, ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਚਾਰ ਅੰਜੀਲਾਂ ਪਾਇਆ ਜਾਂਦੀਆਂ ਨੇ ਤੇ ਇਹਨਾਂ ਅਨਾਜੀਲ ਵਿੱਚ ਯਿਸੂ ਮਸੀਹ ਦੀ ਜ਼ਿੰਦਗੀ, ਤਾਲੀਮ, ਮੌਜਜ਼ੇ ਤੇ ਕੰਮਾਂ ਦੇ ਬਾਰੇ ਬਹੁਤ ਕੁਝ ਬਿਆਨ ਕੀਤਾ ਗਿਆ ਹੈ। ਸਾਥੀਓ, ਜਿੰਨੀਆਂ ਵੀ ਗੱਲਾਂ ਅਸੀਂ ਅਨਾਜੀਲ ਵਿੱਚ ਪਾਉਂਦੇ ਹਾਂ, ਅਸੀਂ ਵੇਖਦੇ ਹਾਂ ਕਿ ਉਦੋਂ ਇਲਾਵਾ ਵੀ ਹੋਰ ਵੀ ਬਹੁਤ ਸਾਰੇ ਐਸੀਆਂ ਗੱਲਾਂ ਨੇ, ਐਸੇ ਕੰਮ ਨੇ, ਐਸੇ ਮੌਜਜ਼ੇ ਨੇ ਜਿਹੜੇ ਕਿ ਅਨਾਜੀਲ ਵਿੱਚ ਬਿਆਨ ਨਹੀਂ ਕੀਤੇ ਗਏ। ਪਰ ਜਿੰਨੀਆਂ ਵੀ ਗੱਲਾਂ ਬਿਆਨ ਕੀਤੇ ਗਿਆ ਨੇ ਉਹ ਸਾਡੇ ਈਮਾਨ ਦੇ ਲਈ, ਸਾਡੀ ਨਿਜਾਤ ਦੇ ਲਈ ਕਾਫੀ ਨੇ। ਸਾਥੀਓ, ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਹੈ ਕਿ ਮਰਕਸ ਨੇ ਆਪਣੀ ਅੰਜੀਲ ਸਭ ਤੋਂ ਪਹਿਲੋਂ ਲਿਖੀ ਸੀ, ਪਰ ਸਾਥੀਓ ਇਹ ਗੱਲ ਦਾਅਵੇ ਦੇ ਨਾਲ ਨਹੀਂ ਕਹੀ ਜਾ ਸਕਦੀ। ਪਰ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਪਾਇਆ ਜਾਂਦਾ ਕਿ ਰੂਹੁਲ ਕੁਦਸ ਨੇ ਮਰਕਸ ਰਸੂਲ ਦੀ ਰਹਿਨਮਾਈ ਕੀਤੀ ਤਾਂ ਕਿ ਉਹ ਆਪਣੀ ਅੰਜੀਲ ਵਿੱਚ, ਜਿਹੜੀ ਕਿ ਯਿਸੂ ਮਸੀਹ ਦੇ ਮੁਤਾਲਿਕ ਅੰਜੀਲ ਹੈ, ਅਸੀਂ ਵਿਖਨੇ ਕਿ ਉਹਦੇ ਵਿੱਚ ਯਿਸੂ ਮਸੀਹ ਨੂੰ ਦੁਨੀਆਂ ਦਾ ਨਿਜਾਤ ਰਹਿੰਦਾ ਪੇਸ਼ ਕੀਤਾ ਗਿਆ ਹੈ। ਸਾਥੀਓ, ਮਰਕਸ ਰਸੂਲ ਦਾ ਪੂਰਾ ਨਾਮ ਯਹੋਨਾ ਮਰਕਸ ਸੀ ਤੇ ਅਸੀਂ ਵਿਖਨੇ ਕਿ ਬਾਈਬਲ ਮੁਕਦਸ ਦੇ ਨਵੇਂ ਐਦਨਾਮੇ ਵਿੱਚ ਮਰਕਸ ਦੀ ਅੰਜੀਲ ਦੂਸਰੀ ਕਿਤਾਬ ਹੈ। ਇਹ ਬਾਈਬਲ ਮੁਕਦਸ ਦੇ ਨਵੇਂ ਐਦਨਾਮੇ ਦੀ ਨਾ ਸਿਰਫ ਦੂਜੀ ਕਿਤਾਬ ਹੈ ਬਲਕਿ ਅਸੀਂ ਵਿਖਨੇ ਕਿ ਇਹ ਤਿੰਨਾਂ ਅਨਾਜੀਲ ਤੋਂ ਛੋਟੀ ਹੈ ਤੇ ਮੁਕਤਸਰ ਹੈ। ਪਰ ਇਹਦੇ ਬਾਵਜੂਦ ਅਸੀਂ ਇਸ ਗੱਲ ਨੂੰ ਵੀ ਵੇਖ ਸਕਦੇ ਹਾਂ ਕਿ ਇਹ ਅੰਜੀਲ ਯਿਸੂ ਮਸੀਹ ਦੇ ਮੌਜਜ਼ਿਆਂ ਦੇ ਨਾਲ ਭਰੀ ਹੋਈ ਹੈ। ਮਰਕਸ ਰਸੂਲ ਯਿਸੂ ਮਸੀਹ ਦੀ ਜ਼ਮੀਨੀ ਖਿਦਮਤ ਤੇ ਜ਼ਿਆਦਾ ਜ਼ੋਰ ਦਿੰਦਾ ਹੈ ਕਿ ਯਿਸੂ ਮਸੀਹ ਮੁਖਤਲਿਫ ਸ਼ਹਿਰਾਂ ਵਿੱਚ ਗਿਆ, ਉਹਨੇ ਲੋਕਾਂ ਨੂੰ ਕਲਾਮ ਸੁਣਾਇਆ ਤੇ ਲੋਕਾਂ ਨੂੰ ਉਹਨਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਤੋਂ ਸ਼ਿਫਾ ਦਿੱਤੀ। ਸਾਥੀਓ, ਮਰਕਸ ਰਸੂਲ ਯਿਸੂ ਮਸੀਹ ਨੂੰ ਇਬਨ ਖੁਦਾ ਦੇ ਤੌਰ ਨਾਲ ਲੋਕਾਂ ਦੇ ਸਾਹਮਣੇ ਪੇਸ਼ ਕਰਦਾ ਹੈ। ਔਰ ਫਿਰ ਅਸੀਂ ਵਿਖਨੇ ਹਾਂ ਕਿ ਮਰਕਸ ਰਸੂਲ ਦੀ ਅੰਜੀਲ ਵਿੱਚ ਕੁੱਲ 16 ਅਬਵਾਬ ਤੇ 678 ਆਯਾਤ ਪਾਇਆ ਜਾਂਦੇ ਨੇ। ਸਾਥੀਓ, ਮਰਕਸ ਦੀ ਅੰਜੀਲ ਯੂਨਾਨੀ ਜ਼ੁਬਾਨ ਵਿੱਚ ਲਿਖੀ ਗਈ ਸੀ ਤੇ ਅਸੀਂ ਵਿਖਨੇ ਕਿ ਮਰਕਸ ਯਿਸੂ ਮਸੀਹ ਦੀ ਅੰਜੀਲ ਵਿੱਚ ਯਿਸੂ ਮਸੀਹ ਦੀ ਜ਼ਮੀਨੀ ਖਿਦਮਤ ਨੂੰ ਬੜੇ ਵਾਜ਼ਿ ਤੌਰ ਨਾਲ ਬਿਆਨ ਕਰਦਾ ਹੈ। ਸਾਥੀਓ, ਇੱਥੇ ਮੈਂ ਤੁਹਾਨੂੰ ਇਹ ਵੀ ਗੱਲ ਦੱਸਣਾ ਚਾਹਾਂਗਾ ਕਿ ਜਦੋਂ ਪਲੂਸ ਰਸੂਲ ਤੇ ਪਤਰਸ ਰਸੂਲ ਰੋਮ ਵਿੱਚ ਯਿਸੂ ਮਸੀਹ ਦੀ ਖੁਸ਼ਖਬਰੀ ਮੁਨਾਦੀ ਕਰਨ ਦੇ ਸਨ, ਜਿਹਦੀ ਵਜ੍ਹਾ ਤੋਂ ਰੋਮ ਦੀ ਕਲੀਸੇ ਕਾਇਮ ਹੋਈ, ਤੇ ਅਸੀਂ ਵਿਖਨੇ ਕਿ ਉਹਨਾਂ ਦੇ ਸ਼ਹੀਦ ਹੋਣ ਦੇ ਬਾਅਦ ਮਰਕਸ ਰਸੂਲ ਨੇ, ਜਿਹੜਾ ਕਿ ਪਤਰਸ ਰਸੂਲ ਦੇ ਨਾਲ ਰਿਹਾ, ਉਹਨੇ ਪਤਰਸ ਰਸੂਲ ਦੇ ਨਾਲ ਰਹਿੰਦੇ ਹੋਇਆਂ ਨਾ ਸਿਰਫ ਯਿਸੂ ਮਸੀਹ ਦੀ ਮੁਨਾਦੀ ਕੀਤੀ ਬਲਕਿ ਮਰਕਸ ਨੇ ਇਹ ਅੰਜੀਲ ਵੀ ਲਿਖੀ। ਸਾਥੀਓ, ਸੀ ਜਦੋਂ ਮਰਕਸ ਰਸੂਲ ਦੀ ਅੰਜੀਲ ਪੜ੍ਹਨੇ ਆ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਮਰਕਸ ਰਸੂਲ ਜ਼ਿਆਦਾਤਰ ਇਸ ਅੰਜੀਲ ਵਿੱਚ ਯਿਸੂ ਮਸੀਹ ਦੇ ਮੌਜਜ਼ਿਆਂ ਨੂੰ ਬੜੇ ਆਸਾਨ ਤੇ ਦਿਲਚਸਪ ਤਰੀਕੇ ਨਾਲ ਪੇਸ਼ ਕਰਦਾ ਹੈ। ਸੋ ਮਰਕਸ ਰਸੂਲ ਨੇ ਇਸ ਅੰਜੀਲ ਵਿੱਚ ਯਿਸੂ ਮਸੀਹ ਦੇ ਜ਼ਿਆਦਾਤਰ ਮੌਜੂਜ਼ਿਆਂ ਨੂੰ ਪੇਸ਼ ਕੀਤਾ ਹੈ ਤਾਂ ਕਿ ਗੁਨਾਹਗਾਰ ਇਨਸਾਨ ਇਸ ਗੱਲ ਨੂੰ ਜਾਣੇ ਕਿ ਯਿਸੂ ਮਸੀਹ ਨਾ ਸਿਰਫ ਰੂਹਾਨੀ ਬਲਕਿ ਜਿਸਮਾਨੀ ਬਿਮਾਰੀ ਤੋਂ ਵੀ ਸ਼ਿਫਾ ਦੇਣ ਦੀ ਕੁਦਰਤ ਰੱਖਦਾ ਹੈ। ਸਾਥੀਓ, ਜਦੋਂ ਅਸੀਂ ਮਰਕਸ ਰਸੂਲ ਦੀ ਅੰਜੀਲ ਦਾ ਮੁਤਾਲਾ ਕਰਦੇ ਹਾਂ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਮਰਕਸ ਰਸੂਲ ਨੇ ਯਿਸੂ ਮਸੀਹ ਦੇ 8 ਐਸੇ ਮੌਜੂਜ਼ੇ ਲਿਖੇ ਜਿਹਦੇ ਵਿੱਚ ਯਿਸੂ ਮਸੀਹ ਨੇ ਬਿਮਾਰਾਂ ਨੂੰ ਸ਼ਿਫਾ ਦਿੱਤੀ, ਯਿਸੂ ਮਸੀਹ ਨੇ ਬਿਮਾਰਾਂ 'ਤੇ ਆਪਣੀ ਕੁਦਰਤ ਨੂੰ ਜ਼ਾਹਿਰ ਕੀਤਾ, ਔਰ ਫਿਰ 5 ਐਸੇ ਕੁਦਰਤੀ ਮੌਜੂਜ਼ੇ ਲਿਖੇ ਜਿਹਦੇ ਵਿੱਚ ਯਿਸੂ ਮਸੀਹ ਨੇ ਹਨੇਰੀ ਨੂੰ, ਸਮੁੰਦਰ ਨੂੰ ਥਮਾ ਦਿੱਤਾ, ਰੋਟੀਆਂ ਅਤੇ ਮੱਛੀਆਂ ਨੂੰ ਬਰਕਤ ਦਿੱਤੀ, ਦਰਖਤ 'ਤੇ ਲਾਨਤ ਕੀਤੀ ਅਤੇ ਉਹ ਸੁੱਕ ਗਿਆ, ਔਰ ਫਿਰ 4 ਐਸੇ ਮੌਜੂਜ਼ੇ ਅਸੀਂ ਮਰਕਸ ਦੀ ਅੰਜੀਲ ਵਿੱਚ ਪਾਉਂਦੇ ਹਾਂ ਜਿਹਦੇ ਵਿੱਚ ਇਸ ਗੱਲ ਨੂੰ ਬਿਆਨ ਕੀਤਾ ਗਿਆ ਕਿ ਯਿਸੂ ਮਸੀਹ ਬਦਰੂਆਂ 'ਤੇ ਵੀ ਕੁਦਰਤ ਰੱਖਦਾ ਹੈ, ਉਹਨਾਂ ਨੂੰ ਇਨਸਾਨ ਦੀ ਜ਼ਿੰਦਗੀ 'ਚੋਂ ਕੱਢਦਾ ਹੈ। ਮਰਕਸ ਦੀ ਅੰਜੀਲ ਵਿੱਚ ਇਹ ਵੀ ਮੌਜੂਜ਼ਾ ਬਿਆਨ ਕੀਤਾ ਗਿਆ ਕਿ ਯਿਸੂ ਮਸੀਹ ਨੇ ਇੱਕ ਮੁਰਦਾ ਬੇਟੀ ਨੂੰ ਜ਼ਿੰਦਾ ਕੀਤਾ। ਸੋ ਇਸ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਯਿਸੂ ਮਸੀਹ ਨਾ ਸਿਰਫ ਸ਼ਿਫਾ ਦਿੰਦਾ ਬਲਕਿ ਉਹ ਮੌਤ 'ਤੇ ਵੀ ਇਖਤਿਆਰ ਰੱਖਦਾ ਹੈ, ਉਹ ਜ਼ਿੰਦਗੀ ਦੇਣ ਦੀ ਕੁਦਰਤ ਰੱਖਦਾ ਹੈ। ਸਾਥੀਓ, ਅਸੀਂ ਵਿਖਣੇ ਕਿ ਬੇਸ਼ੱਕ ਮਰਕਸ ਰਸੂਲ ਨੇ ਪਤਰਸ ਰਸੂਲ ਦੇ ਨਾਲ ਵੀ ਵਕਤ ਗੁਜ਼ਾਰਿਆ, ਉਹਦੇ ਨਾਲ ਰਹਿੰਦੇ ਹੋਇਆਂ ਉਹਨੇ ਇਸ ਅੰਜੀਲ ਨੂੰ ਲਿਖਿਆ, ਪਰ ਅਸੀਂ ਵਿਖਣੇ ਕਿ ਉਹਨੇ ਪਤਰਸ ਰਸੂਲ ਦੀਆਂ ਵੀ ਖਾਮੀਆਂ ਨੂੰ ਇਸ ਅੰਜੀਲ ਵਿੱਚ ਬਿਆਨ ਕੀਤਾ ਕਿ ਕਿਸ ਤਰ੍ਹਾਂ ਉਹ ਇਸ ਮਸੀਹ ਨੂੰ ਕਹਿੰਦਾ ਕਿ ਅਸੀਂ 3 ਡੇਰੇ ਬਣਾਵਾਂਗੇ, ਪਰ ਉਸ ਵੇਲੇ ਆਸਮਾਨ ਤੋਂ ਇਹ ਆਵਾਜ਼ ਆਉਂਦੀ ਹੈ ਕਿ ਇਹ ਮੇਰਾ ਪਿਆਰਾ ਬੇਟਾ ਹੈ ਜਿਹਦੇ ਤੋਂ ਮੈਂ ਖੁਸ਼ ਹਾਂ, ਇਹਦੀ ਤੁਸੀਂ ਸੁਣੋ। ਔਰ ਫਿਰ ਉਹ ਇਸ ਅੰਜੀਲ ਵਿੱਚ ਇਸ ਗੱਲ ਨੂੰ ਵੀ ਬਿਆਨ ਕਰਦਾ ਹੈ ਕਿ ਕਿਸ ਤਰ੍ਹਾਂ ਪਤਰਸ ਰਸੂਲ ਨੇ ਇਸ ਮਸੀਹ ਦਾ 3 ਦਫ਼ਾ ਇਨਕਾਰ ਕੀਤਾ। ਇਹਦੇ ਨਾਲ ਨਾਲ ਅਸੀਂ ਵੇਖਦੇ ਹਾਂ ਕਿ ਉਹਨੇ ਇਹ ਵੀ ਗੱਲ ਬਿਆਨ ਕੀਤੀ ਹੈ ਕਿ ਪਤਰਸ ਹੀ ਉਹ ਵਾਇਦ ਸ਼ਾਗਿਰਦ ਹੈ ਜਿਹੜਾ ਕਿ ਪਾਣੀ 'ਤੇ ਚੱਲਿਆ। ਸਾਥੀ, ਇੱਥੇ ਮੈਂ ਤੁਹਾਨੂੰ ਥੋੜ੍ਹਾ ਕੁਝ ਮਰਕਸ ਰਸੂਲ ਦੇ ਬਾਰੇ ਵੀ ਦੱਸਣਾ ਚਾਹਾਂਗਾ ਕਿ ਮਰਕਸ ਇੱਕ ਯਹੂਦੀ ਨੌਜਵਾਨ ਸੀ ਜਿਹੜਾ ਕਿ ਯਰੂਸ਼ਲਮ ਵਿੱਚ ਰਹਿੰਦਾ ਸੀ। ਇਹਦੇ 2 ਨਾਮ ਸਨ, ਯੂਨਾਨੀ ਨਾਮ ਮਰਕਸ ਜਦਕਿ ਇਬਰਾਨੀ ਨਾਮ ਯਹੋਨਾ ਸੀ, ਜਿਹਦਾ ਮਤਲਬ ਹੈ ਖੁਦਾ ਨੇ ਫਜ਼ਲ ਕੀਤਾ। ਸਾਥੀਓ, ਮਰਕਸ ਦੀ ਮਾਂ ਦਾ ਨਾਮ ਮਰੀਅਮ ਸੀ ਜਿਹੜੀ ਕਿ ਯਰੂਸ਼ਲਮ ਵਿੱਚ ਰਹਿੰਦੀ ਸੀ। ਉਹ ਅਮੀਰ ਤੇ ਬੜੀ ਅਸਰ ਰਸੂਖ ਵਾਲੀ ਸੀ, ਉਹਦੇ ਬੜੇ ਨੌਕਰ ਚਾਕਰ ਸਨ, ਉਹਦਾ ਇੱਕ ਬੜਾ ਵੱਡਾ ਕਾਰ ਸੀ ਜਿਹਦੇ ਵਿੱਚ ਯਰੂਸ਼ਲਮ ਦੀ ਕਲੀਸਿਆ ਜਮ੍ਹਾਂ ਹੋ ਕੇ ਦੁਆ ਕਰਦੇ ਸੀ। ਜਦੋਂ ਪਤਰਸ ਰਸੂਲ ਜੇਲ੍ਹ ਤੋਂ ਰਿਹਾ ਹੋਇਆ ਤੇ ਸਿੱਧਾ ਉਹ ਮਰੀਅਮ ਦੇ ਘਰ ਹੀ ਆਇਆ। ਇਹ ਘਰ ਮਸੀਹੀ ਰਿਫਾਕਤ ਦਾ ਮਰਕਜ਼ ਸੀ, ਇੱਥੇ ਹੀ ਉਹ ਖੁਦਾ ਦੀ ਇਬਾਦਤ ਕਰਦੇ ਸਨ, ਜਮ੍ਹਾਂ ਹੁੰਦੇ ਸਨ, ਤੇ ਇਸ ਘਰ ਦੀ ਉੱਤੇ ਵਾਲੀ ਮੰਜ਼ਿਲ ਤੇ ਯਿਸੂ ਮਸੀਹ ਨੇ ਆਖਰੀ ਫਸਾ ਆਪਣੇ ਸ਼ਾਗਿਰਦਾਂ ਦੇ ਨਾਲ ਖਾਧੀ। ਸਾਥੀਓ, ਉਸ ਵੇਲੇ ਖੁਦਾਵੰਦ ਯਿਸੂ ਮਸੀਹ ਨੇ ਪਤਰਸ ਤੇ ਯੋਹਨਾ ਰਸੂਲ ਨੂੰ ਇਹ ਕਿਹਾ ਸੀ ਕਿ ਤੁਸੀਂ ਇੱਕ ਆਦਮੀ ਨੂੰ ਪਾਣੀ ਦਾ ਕੜਾ ਲਿਆ ਹੋਇਆ ਵੇਖੋਗੇ, ਜਿਹੜੇ ਘਰ ਵਿੱਚ ਉਹ ਜਾਏਗਾ ਉਹਦੇ ਪਿੱਛੇ ਚਲੇ ਜਾਇਆ ਜੇ। ਸਾਥੀਓ, ਇਹ ਉਹੀ ਘਰ ਹੈ ਜਿੱਥੇ ਮਰਕਸ ਰਸੂਲ ਰਹਿੰਦਾ ਸੀ। ਮਰਕਸ ਨੇ ਯਿਸੂ ਮਸੀਹ ਨੂੰ ਕਬੂਲ ਕਰਦੇ ਹੋਇਆਂ ਆਪਣਾ ਨਿਜਾਤ ਰਹਿੰਦਾ ਤਸਲੀਮ ਕਰਦੇ ਹੋਇਆਂ ਅਸੀਂ ਵੇਖਦੇ ਕਿ ਉਹਨੇ ਯਿਸੂ ਮਸੀਹ ਦੀ ਖਿਦਮਤ ਕੀਤੀ, ਉਹਦਾ ਕੰਮ ਕੀਤਾ ਤੇ ਉਹਦੇ ਨਾਮ ਦੀ ਗਵਾਹੀ ਹਰ ਜਗ੍ਹਾ ਤੇ ਦਿੱਤੀ। ਸਾਥੀਓ, ਅਸੀਂ ਇਸ ਅੰਜੀਲ ਵਿੱਚ ਯਿਸੂ ਮਸੀਹ ਦੀ ਅਲਾਹੀ ਕੁਦਰਤ ਦਾ ਕਾਫੀ ਜ਼ਿਕਰ ਪਾਉਂਦੇ ਹਾਂ, ਪਰ ਇਹਦੇ ਨਾਲ ਨਾਲ ਅਸੀਂ ਯਿਸੂ ਮਸੀਹ ਦੇ ਇਨਸਾਨੀ ਪਹਿਲੂ ਨੂੰ ਵੀ ਪਾਉਂਦੇ ਹਾਂ। ਔਰ ਫਿਰ ਅਸੀਂ ਵਿਖਣੇ ਕਿ ਇਸ ਅੰਜੀਲ ਵਿੱਚ ਯੋਹੰਨਾ ਬਪਤਿਸਮਾ ਦੇਣ ਵਾਲੀ ਦੀ ਮੁਨਾਦੀ, ਯਿਸੂ ਮਸੀਹ ਦਾ ਬਪਤਿਸਮਾ, ਯਿਸੂ ਮਸੀਹ ਦੀ ਆਜ਼ਮਾਇਸ਼, ਫਿਰ ਯਿਸੂ ਮਸੀਹ ਦਾ ਸ਼ਾਗਿਰਦਾਂ ਨੂੰ ਚੁਣਨਾ, ਇਹਨਾਂ ਸਾਰੇ ਗੱਲਾਂ ਨੂੰ ਇਸ ਅੰਜੀਲ ਵਿੱਚ ਬਿਆਨ ਕੀਤਾ ਗਿਆ ਹੈ। ਗਲੀਲ ਵਿੱਚ ਯਿਸੂ ਮਸੀਹ ਦੀ ਖਿਦਮਤ, ਗਰਾਸੀਨੀਓ ਦੇ ਇਲਾਕੇ ਵਿੱਚ ਯਿਸੂ ਮਸੀਹ ਦੀ ਖਿਦਮਤ, ਨਾਸਰਤ ਵਿੱਚ ਯਿਸੂ ਮਸੀਹ ਦੀ ਖਿਦਮਤ, ਗਨਸਰਤ ਵਿੱਚ ਯਿਸੂ ਮਸੀਹ ਦੀ ਖਿਦਮਤ, ਸੂਰ ਤੇ ਸੈਦਾ ਦੇ ਇਲਾਕੇ ਵਿੱਚ ਯਿਸੂ ਮਸੀਹ ਦੀ ਖਿਦਮਤ, ਕਫਰੇ ਨਹੂਮ ਵਿੱਚ ਯਿਸੂ ਮਸੀਹ ਦੀ ਖਿਦਮਤ, ਯਹੂਦਿਆ ਵਿੱਚ ਯਿਸੂ ਮਸੀਹ ਦੀ ਖਿਦਮਤ, ਯਰੂ ਵਿੱਚ ਤੇ ਯਰੂਸ਼ਲਮ ਵਿੱਚ ਯਿਸੂ ਮਸੀਹ ਦੀ ਖਿਦਮਤ ਨੂੰ ਅਸੀਂ ਬੜੇ ਵਾਧੇ ਤੌਰ ਨਾਲ ਮਰਕਸ ਦੀ ਅੰਜੀਲ ਵਿੱਚ ਪਾਉਂਦੇ ਹਾਂ। ਮਰਕਸ ਦੀ ਅੰਜੀਲ ਵਿੱਚ ਯਿਸੂ ਮਸੀਹ ਦੇ ਸਲੀਬੀ ਵਾਕਿਆਤ ਨੂੰ ਵੀ ਪੇਸ਼ ਕੀਤਾ ਗਿਆ ਹੈ, ਯਿਸੂ ਮਸੀਹ ਦੇ ਜੀਵਠਨ ਨੂੰ ਵੀ ਬਿਆਨ ਕੀਤਾ ਗਿਆ ਹੈ। ਔਰ ਫਿਰ ਸਾਥੀਓ, ਇਹ ਗੱਲ ਯਾਦ ਰੱਖੋ ਕਿ ਮਰਕਸ ਦੀ ਅੰਜੀਲ ਖੁਦਾਵੰਦ ਯਿਸੂ ਮਸੀਹ ਨੂੰ ਦੁਨੀਆਂ ਦਾ ਨਿਜਾਤ ਰਹਿੰਦਾ ਪੇਸ਼ ਕਰਦੀ ਹੈ। ਸੋ ਸਾਥੀਓ, ਆਖਿਰ ਵਿੱਚ ਮੈਂ ਤੁਹਾਨੂੰ ਇਹ ਵੀ ਗੱਲ ਦੱਸਣਾ ਚਾਹਾਂਗਾ ਕਿ ਮਰਕਸ ਆਪਣੀ ਅੰਜੀਲ ਦੇ ਆਗਾਜ਼ ਵਿੱਚ ਹੀ ਯਿਸੂ ਮਸੀਹ ਨੂੰ ਇਬਨੇ ਖੁਦਾ ਕਹਿ ਕੇ ਬੁਲਾਉਂਦਾ ਹੈ। ਇਹਨਾਂ ਅਲਫਾਜ਼ਾਂ ਤੋਂ ਇਜ਼ਾਫ ਜ਼ਾਹਿਰ ਹੁੰਦਾ ਹੈ ਕਿ ਯਿਸੂ ਮਸੀਹ ਖੁਦਾ ਦੇ ਬਰਾਬਰ ਹੈ ਤੇ ਮਰਕਸ ਦੀ ਅੰਜੀਲ ਦਾ ਮਰਕਜ਼ੀ ਪੈਗਾਮ ਇਹੀ ਹੈ। ਸੋ ਜਦੋਂ ਅਸੀਂ ਮਰਕਸ ਦੀ ਅੰਜੀਲ ਦਾ ਮੁਤਾਲਾ ਕਰਦੇ ਹਾਂ ਤੇ ਸਾਨੂੰ ਪਤਾ ਚੱਲਦਾ ਹੈ ਕਿ ਯਿਸੂ ਮਸੀਹ ਹਕੀਕਤ ਵਿੱਚ ਕੀ ਹੈ। ਸਾਥੀਓ, ਇਹਦੇ ਵਿੱਚ ਕੋਈ ਸ਼ੱਕ ਨਹੀਂ ਪਾਇਆ ਜਾਂਦਾ ਕਿ ਯਿਸੂ ਮਸੀਹ ਇਬਨੇ ਖੁਦਾ ਹੈ, ਯਿਸੂ ਮਸੀਹ ਦੁਨੀਆਂ ਦਾ ਨਜਾਤ ਰਹਿੰਦਾ ਹੈ। ਸੋ ਇਸ ਲਈ ਅੱਜ ਅਸੀਂ ਇਸ ਗੱਲ ਦਾ ਫੈਸਲਾ ਕਰੀਏ ਕਿ ਅਸੀਂ ਬਾਈਬਲ ਮੁਕੱਦਸ ਦੀ ਇਸ ਅੰਜੀਲ ਨੂੰ, ਇਸ ਕਿਤਾਬ ਨੂੰ ਜ਼ਰੂਰ ਪੜ੍ਹਾਂਗੇ ਤਾਂ ਕਿ ਅਸੀਂ ਯਿਸੂ ਮਸੀਹ ਦੇ ਬਾਰੇ ਜ਼ਿਆਦਾ ਤੋਂ ਜ਼ਿਆਦਾ ਜਾਣ ਸਕੀਏ, ਯਿਸੂ ਮਸੀਹ ਦੇ ਮੌਜੂਜ਼ਿਆਂ ਤੋਂ ਵਾਕਿਫ ਹੋ ਸਕੀਏ ਜਿਹੜੇ ਕਿ ਜਲਾਲੀ ਮੌਜੂਜ਼ੇ ਸਨ। ਅੱਜ ਵੀ ਉਹ ਮੌਜੂਜ਼ੇ ਕਰਨ ਦੀ ਕੁਦਰਤ ਰੱਖਦਾ ਹੈ। ਅੱਜ ਵੀ ਜਦੋਂ ਅਸੀਂ ਯਿਸੂ ਮਸੀਹ ਨੂੰ ਪੁਕਾਰਨੇ ਆ, ਆਪਣੇ ਲਈ, ਆਪਣੇ ਖਾਨਦਾਨ ਦੇ ਲਈ ਸ਼ਿਫਾ ਮੰਗਦੇ ਹਾਂ, ਯਿਸੂ ਮਸੀਹ ਸਾਨੂੰ ਸ਼ਿਫਾ ਦਿੰਦਾ ਹੈ। ਆਓ ਅਸੀਂ ਯਿਸੂ ਮਸੀਹ ਨੂੰ ਆਪਣਾ ਸ਼ਖਸੀ ਨਿਜਾਤ ਰਹਿੰਦਾ ਕਬੂਲ ਕਰੀਏ ਤਾਂ ਕਿ ਯਿਸੂ ਮਸੀਹ ਆਪਣੀ ਕੁਦਰਤ ਨੂੰ ਸਾਡੀਆਂ ਜ਼ਿੰਦਗੀਆਂ ਵਿੱਚ, ਸਾਡੇ ਖਾਨਦਾਨਾਂ ਵਿੱਚ ਜ਼ਾਹਿਰ ਕਰੇ ਤੇ ਸਾਨੂੰ ਰੂਹਾਨੀ ਤੇ ਜਿਸਮਾਨੀ ਸ਼ਿਫਾ ਬਖਸ਼ੇ ਤੇ ਅਸੀਂ ਉਹਦੇ ਨਾਮ ਨੂੰ ਇੱਜ਼ਤ ਜਲਾ ਦਈਏ। ਸੋ ਸਾਥੀਓ, ਅੱਜ ਮੈਂ ਤੁਹਾਡੇ ਅੱਗੇ ਇਹ ਅਪੀਲ ਕਰਨਾ ਵਾਂ ਕਿ ਤੁਸੀਂ ਜ਼ਰੂਰ ਮਰਕਜ਼ ਦੀ ਅੰਜੀਲ ਨੂੰ ਪੜ੍ਹੋ, ਇਹਦਾ ਮੁਤਾਲਾ ਕਰੋ, ਤਾਂ ਕਿ ਤੁਸੀਂ ਇਸ ਮਸੀਹ ਦੀ ਖਿਦਮਤ ਤੋਂ, ਉਹਦੇ ਮੌਜਜ਼ਿਆਂ ਤੋਂ ਵਾਕਿਫ ਹੋਵੋ ਜਿਹੜੇ ਕਿ ਉਹਨੇ ਇਸ ਦੁਨੀਆਂ ਵਿੱਚ ਕੀਤੇ। ਜਦੋਂ ਤੁਸੀਂ ਇਸ ਅੰਜੀਲ ਦਾ ਮੁਤਾਲਾ ਕਰੋਗੇ ਤਾਂ ਯਕੀਨਨ ਤੁਸੀਂ ਈਮਾਨ ਵਿੱਚ ਮਜ਼ਬੂਤੀ ਪਾਓਗੇ। ਸੋ ਖੁਦਾਵੰਦ ਤੁਹਾਡੇ ਨਾਲ ਹੋਏ। ਆਓ ਸਾਥੀਓ, ਅਸੀਂ ਦੁਆ ਕਰੀਏ। ਐ ਜ਼ਮੀਨ ਤੇ ਆਸਮਾਨ ਦੇ ਖਾਲਿਕ ਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ, ਤੇਰੀ ਤਾਰੀਫ ਕਰਨੇ ਆ। ਤੂੰ ਜਿਹੜਾ ਕਿ ਭਲਾ ਖੁਦਾ ਏ, ਤੇਰੀ ਸ਼ਫਕਤ ਅਬਦੀ ਏ, ਤੇਰਾ ਪਿਆਰ ਨਿਰਾਲਾ ਏ। ਐ ਖੁਦਾਵੰਦ, ਇਸ ਕਲਾਮ ਦੇ ਵਸੀਲੇ ਨਾਲ ਤੂੰ ਸਾਨੂੰ ਬੜੀ ਬਰਕਤ ਦੇ। ਇਹ ਕਲਾਮ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਰਾਹ ਦੇ ਲਈ ਰੋਸ਼ਨੀ ਏ। ਐ ਖੁਦਾਵੰਦ, ਅੱਜ ਅਸਾਂ ਮਰਕਜ਼ ਦੀ ਅੰਜੀਲ ਨੂੰ ਵੇਖਿਆ ਤੇ ਜਾਣਿਆ ਕਿ ਕਿਸ ਤਰ੍ਹਾਂ ਯਿਸੂ ਮਸੀਹ ਨੇ ਦੁਨੀਆਂ ਵਿੱਚ ਰਹਿੰਦੇ ਹੋਇਆਂ ਮੌਜਜ਼ੇ ਕੀਤੇ, ਖਿਦਮਤ ਕੀਤੀ, ਤੇਰੇ ਜਲਾਲ ਨੂੰ ਜ਼ਾਹਿਰ ਕੀਤਾ। ਯਿਸੂ ਮਸੀਹ ਹੀ ਦੁਨੀਆਂ ਦਾ ਨਜਾਤ ਦੇਹਿੰਦਾ ਹੈ। ਸੋ ਇਸ ਲਈ ਅਸੀਂ ਸਾਰੇ ਯਿਸੂ ਮਸੀਹ ਤੇ ਇਮਾਨ ਲਿਆਉਂਦੇ ਹਾਂ, ਆਪਣਾ ਨਜਾਤ ਦੇਹਿੰਦਾ ਕਬੂਲ ਕਰਨੇ ਆ। ਇਸ ਲਈ ਅੱਜ ਤੂੰ ਸਾਨੂੰ ਐ ਖੁਦਾਵੰਦ ਯਿਸੂ ਮਸੀਹ ਦੇ ਵਸੀਲੇ ਨਾਲ ਰੂਹਾਨੀ ਤੇ ਜਿਸਮਾਨੀ ਸ਼ਿਫਾ ਦੇ, ਨਜਾਤ ਬਖਸ਼, ਬਰਕਤ ਦੇ, ਤਾਂ ਕਿ ਅਸੀਂ ਹਮੇਸ਼ਾ ਤੇਰੇ ਨਾਲ ਵਫ਼ਾਦਾਰ ਰਹੀਏ ਤੇ ਤੇਰੇ ਹੀ ਨਾਮ ਨੂੰ ਜਲਾਲ ਦਈਏ। ਇਹ ਕਲਾਮ ਸਾਡੀਆਂ ਜ਼ਿੰਦਗੀਆਂ ਵਿੱਚ ਫਲਦਾਰ ਸਾਬਿਤ ਹੋਏ, ਆਪਣੇ ਕਲਾਮ ਨਾਲ ਸਾਡੇ ਦਿਲਾਂ ਨੂੰ ਪਾਰ ਦੇ ਤੇ ਸਾਨੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰ, ਕਿਉਂਕਿ ਇਹ ਦੁਆ ਮੰਗ ਲੈਣੇ ਆ ਆਪਣੇ ਖੁਦਾਵੰਦ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-176-7962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-176-7962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।